ਪਾਲੇ ਦੀ ਵੀ ਬੜੀ ਅੱਤ ਸੀ। ਇਸ ਪਾਲੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਮੈਂ ਸੁੰਨ ਹੋ ਗਿਆ ਅਤੇ ਉਸੇ ਸੁੰਨਤਾ ਵਿੱਚ ਹੀ ਦੇਹ ਛੁੱਟ ਗਈ। ਉਸ ਸ਼ੁਭ ਉਪਕਾਰ ਬਦਲੇ ਆਪਾ ਵਾਰ ਦੇਣ ਕਰਕੇ ਇਹ ਮੈਨੂੰ ਜਾਮਾ ਮਿਲਿਆ ਔਰ ਇਹ ਸੁੱਖ ਮਿਲਿਆ। ਲਓ ਮੇਰੇ ਸਾਹਿਬ ਦੇ ਲਾਲ ਜੀਓ, ਉਸ ਵੇਲੇ ਮੇਰੀ ਜਾਗ ਖੁੱਲ ਗਈ। ਪਤਾ ਨਹੀਂ ਕਿ ਇਹ ਸੁਪਨਾ ਸੱਚ ਸੀ ਕਿ ਜਾਂ ਆਪ ਦੇ ਪਿਤਾ ਜੀ ਨੇ ਮੈਨੂੰ ਕੋਈ ਅਖਿਆਨਕ ਵਿਖਾ ਕੇ ਸਮੱਤ ਬਖਸ਼ੀ, ਜਾਂ ਮੇਰੇ ਭਾਗਾਂ ਨੇ ਮੇਰੇ ਹੀ ਸੰਸਿਆਂ ਦੀ ਮੇਰੇ ਅੰਦਰੋਂ ਨਿਵਿਰਤੀ ਕੀਤੀ। ਪਰ ਮੈਨੂੰ ਸਮਝ ਪੈ ਗਈ ਕਿ ਗੁਰੂ ਸਾਹਿਬ ਪਰਉਪਕਾਰ ਲਈ, ਸੰਗਤਾਂ ਦੇ ਸੁੱਖ ਲਈ ਮੰਦਰ ਕਿਉਂ ਬਣਵਾਉਂਦੇ ਨੇ। ਇਹਨਾਂ ਅੰਦਰ ਤਾਂ ਰੱਬ ਜੀ ਦਾ ਪ੍ਰੇਮ ਹੈ, ਪ੍ਰੇਮ ਹੋਰ ਕੁਛ ਨਹੀਂ। ਜਗਤ ਤੋਂ ਉਪਰਾਮ ਹਨ ਪਰ ਗੁਰੂ ਨਾਨਕ ਦੇ ਹੋਣ ਕਰਕੇ ਗ੍ਰਿਸਤ ਵਿੱਚ ਹਨ, ਪਰ ਗ੍ਰਿਸਤੀ ਵੀ ਉਦਾਸੀ ਹੈ। ਗ੍ਰਿਸਤ ਵਿੱਚ ਹੋਣ ਕਰਕੇ ਪਰਉਪਕਾਰ ਇਹਨਾਂ ਦਾ ਕਿੱਤਾ ਹੈ, ਪਰਉਪਕਾਰ ਇਹਨਾਂ ਦਾ ਧਰਮ ਹੈ। ਮੇਰੇ ਮਨ ਨੂੰ ਤਸੱਲੀ ਹੋ ਗਈ। ਫਿਰ ਮੈਂ ਉੱਠ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਤੁਰਿਆ ਤਾਂ ਕੁਝ ਬਾਲਕ ਇੱਟਾਂ ਨਾਲ ਖੇਡਦੇ ਦੇਖੇ। ਇਹਨਾਂ ਨੇ ਇੱਟਾਂ ਦੇ ਕਿਲੇ ਕੋਟ ਉਸਾਏ, ਰੇਤ ਦੇ ਥੇਹ ਬਣਾਏ, ਕਈ ਖੇਲ ਰਚੇ, ਫਿਰ ਚੱਟ ਦੇਣੀ ਕਿਸੇ ਨੇ ਲੱਤ ਮਾਰੀ ਅਤੇ ਸਾਰਿਆਂ ਨੂੰ ਢਾਹ ਕੇ ਮਿੱਟੀ ਨਾਲ ਮਿਲਾ ਦਿੱਤਾ। ਇੱਥੋਂ ਵੀ ਮੈਨੂੰ ਸਮਝ ਪਈ ਕਿ ਇਹ ਖੇਲ ਵੀ ਮੇਰੇ ਲਈ ਇੱਕ ਸਿੱਖਿਆਦਾਇਕ ਹੈ। ਇਹਨਾਂ ਦੀ ਬਿਰਤੀ ਵਿੱਚ ਪਕੜ ਨਹੀਂ ਹੈ, ਇਹਨਾਂ ਬਾਲਾਂ ਵਾਂਗੂ ਇਹਨਾਂ ਦਾ ਡੰਬਰ ਇੱਕ ਖੇਲ ਮਾਤਰ ਹੈ। ਆਪੇ ਉਸਾਰਦੇ ਨੇ, ਆਪੇ ਢਾਹ ਦਿੰਦੇ ਨੇ, ਇਹ ਤਾਂ ਖੇਲ ਹੈ। ਆਪਣੇ ਸਿੱਖਾਂ ਦੇ ਪਦਾਰਥ ਮੰਦਰ ਬਣਾ ਕੇ ਸਫਲ ਕਰ ਰਹੇ ਹਨ ਕਿ ਸਾਧੂ ਸੰਤ ਅਤਿਥੀ ਗਰੀਬ ਆ ਕੇ ਟਿਕਣ, ਤਾਂ ਕਿ ਉਹਨਾਂ ਦਾ, ਜਿਨ੍ਹਾਂ ਦਾ ਪਦਾਰਥ ਆਪ ਲਗਾ ਰਹੇ ਹਨ, ਉਹਨਾਂ ਦਾ ਭਲਾ ਹੋਵੇ। ਇਸ ਤਰ੍ਹਾਂ ਮੈਂ ਨਿਰਸੰਸੇ ਹੋ ਗਿਆ, ਫਿਰ ਆਪ ਦੇ ਚਰਨੀ ਜਾ ਲੱਗਾ। ਆਪ ਜੀ ਨੇ ਬਹੁਤ ਮਿਹਰ ਕੀਤੀ ਹੈ, ਐਸੇ ਵਾਕ ਕਹੇ ਕਿ ਮੇਰੇ ਕਪਾਟ ਖੁੱਲ੍ਹ ਗਏ। ਮੈਂ ਬੜੇ ਜੋਧ ਕੀਤੇ, ਜ਼ਿਕਰ ਵਿੱਚ ਵੀ ਸਾਂ, ਪਰ ਮੇਰੇ ਨਾਮ ਵਿੱਚ ਰਸ ਨਹੀਂ ਸੀ ਪੈਂਦਾ। ਟਿਕਦਾ ਵੀ ਸਾਂ, ਕੁਛ ਬਣਦਾ ਵੀ ਭਾਸਦਾ ਸੀ, ਪਰ ਰਸ ਰੂਪ ਨਹੀਂ ਸੀ ਹੁੰਦਾ। ਆਪਦੇ ਪਿਤਾ ਜੀ ਦੀ ਕਿਰਪਾ ਨਾਲ ਮੈਂ ਰਸ ਵੀ ਹੋ ਗਿਆ, ਮੈਂ ਰੂਪ ਵੀ ਹੋ ਗਿਆ। ਤਾਂ ਮੈਂ ਆਪਣੇ ਦੀਨ ਮਜ਼ਹਬ ਦੀ ਸ਼ਰਮ ਛੋੜ ਕੇ ਸ਼ਰਈਆ ਤੋਂ ਨਿਰਭੈ ਹੋ ਕੇ ਚਰਨੀ ਪੈ ਗਿਆ ਅਤੇ ਆਪ ਨੂੰ ਸੁੱਚਾ ਮਿਰਸ਼ਦ ਮੰਨ ਕੇ ਤੁਰਿਆ। ਤਦ ਤੋਂ ਮੈਂ ਨਾਮ ਸਿਮਰਦਾ ਹਾਂ, ਆਪ ਸੁਖੀ ਹਾਂ, ਲੋਕਾਂ ਦਾ ਭਲਾ ਵੀ ਜੋ ਖੁਦਾ ਮੇਰੇ ਕੋਲ ਕਰਾਉਂਦਾ ਹੈ ਉਹ ਹੋ ਜਾਂਦਾ ਹੈ। ਜਿੱਥੇ ਲੋੜ ਵੇਖਦਾ ਹਾਂ ਧਰਮਸਾਲਾ ਸਰਾਵਾਂ ਬਣਵਾ ਦਿੰਦਾ ਹਾਂ। ਇਹ ਹੈ ਮੇਰੇ ਦਾਤਾ ਦੇ ਲਾਲ ਜੀਓ ਮੇਰਾ ਕਿੱਸਾ ਅਤੇ ਮੇਰਾ ਆਪ ਜੀ ਦੇ ਨਾਲ ਰਿਸ਼ਤਾ, ਜਿਸ ਕਰਕੇ ਕਦਮ ਪੋਸ਼ੀ ਲਈ ਹਾਜ਼ਰ ਹੋਇਆ ਹਾਂ। ਸਾਹਿਬਜ਼ਾਦੇ ਜੀ ਸੁਣ ਕੇ ਬੜੇ ਖੁਸ਼ ਹੋਏ ਅਤੇ ਆਖਣ ਲੱਗੇ, ਸੁਰਤ ਸਾਈਂ ਵਿੱਚ ਜਾ ਪਰੋਤੀ, ਇਹ ਬਣੀ ਰਹੇ, ਸੱਖਣੇ ਨਾ ਹੋਣਾ, ਸੁਰਤ ਪਰੋ ਹੋ ਜਾਵੋ ਅਤੇ ਪਰੇ ਰਹੋ। ਪਰੇ ਨੂੰ ਸਾਈਂ ਬਾਹਰ ਵੀ ਦਿਸਦਾ ਹੈ ਅਤੇ ਸਰਬੱਤ ਦੇ ਭਲੇ ਵਿੱਚ ਸਾਈਂ ਨੂੰ ਪਿਆਰ ਕਰਦਾ। ਸਾਹਿਬਜ਼ਾਦੇ ਜੀ ਦੀ ਏਡੀ ਗੂੜੀ ਅਤੇ ਏਡੀ ਗੁਰੂ ਨਾਨਕ ਦੇ ਮਤ ਦੀ ਸਿਧਾਂਤ ਆਤਮਕ ਗੱਲ ਥੋੜੇ ਅੱਖਰਾਂ ਵਿੱਚ ਸੁਣ ਕੇ ਪ੍ਰੇਮ ਨਾਲ ਭਰ ਕੇ ਚਰਨੀ ਪੈ ਗਿਆ ਅਤੇ ਆਖਿਓ ਸੁ ਪੂਰੇ ਕਾ ਕੀਆ ਸਭ ਕੁਛ ਪੂਰਾ, ਪਾਤਸ਼ਾਹ ਧੰਨ ਹੋ, ਧੰਨ ਹੋ। ਉਮਰ ਦੇ ਵੱਸ ਨਹੀਂ ਇਹ ਗੱਲ, ਅੰਦਰ ਦੀ ਅਵਸਥਾ ਹੈ, ਸਾਈਂ ਦੇ ਖੇਲ ਹਨ ਜਿਸ ਨੂੰ ਪੂਰਾ ਬਣਾਵੇ। ਇਸ ਤਰ੍ਹਾਂ ਦੇ ਕੌਤਕ ਕਰਦੇ ਵੇਖਦੇ ਆਪ ਹੁਣ ਰੋਪੜ ਤੋਂ ਟੁਰੇ ਅਤੇ ਕੀਰਤਪੁਰ ਆਏ। ਇੱਥੇ ਆਉਣ ਤੋਂ ਪਹਿਲਾਂ ਖਬਰਾਂ ਪੁੱਜ ਰਹੀਆਂ ਸਨ ਕਿ ਸ੍ਰੀ ਗੁਰੂ ਤੇਗ ਬਹਾਦਰ ਨੰਦਨ ਆ ਰਹੇ ਹਨ। ਆਪ ਜੀ ਦੀ ਸੁੰਦਰਤਾ, ਸੱਚਾਈ, ਸ਼ਹਿਜੂਰੀ, ਸ਼ਖਾਵਤ, ਸੁਹਿਰਤਾ, ਸਵਰੂਪ ਸਥਿਤੀ ਅਤੇ ਸਰਬਗੁਣ ਸੰਪੰਨਤਾ ਦੀ ਇਹ ਛੋਟੀ ਉਮਰ ਵਿੱਚ ਮਸ਼ਹੂਰੀ ਇੱਥੇ ਵੀ ਪੁੱਜ ਚੁੱਕੀ ਸੀ। ਸ਼ਰੀਕੇ ਵਿੱਚ ਪਹਿਲੋਂ ਪਹਿਲ ਗੁਰੂ ਤੇਗ ਬਹਾਦਰ ਜੀ ਨਾਲ ਪਿਆਰ ਹੋਇਆ, ਫਿਰ ਕੁਝ ਕੁ ਸ਼ਰੀਕਾ ਬਿਰਤੀ ਆਈ, ਉਹ ਵੀ ਹੁਣ ਥੋੜ੍ਹੀ ਥੋੜ੍ਹੀ ਠੰਡੀ ਹੋ ਚੁੱਕੀ ਸੀ। ਪੁਰਾਣੇ ਸਮੇਂ ਬੀਤ ਚੁੱਕੇ ਸਨ, ਹੁਣ ਤਾਂ ਚੌਹਾਂ ਹੀ ਕੁਲਾਂ ਦੇ ਗੁਰੂ ਵੰਸ਼ੀ ਬਾਬੇ ਬੁੱਢੇ ਕੇ ਸਾਰੀ ਸੰਗਤ, ਸਾਰੇ ਮਸੰਦ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ਰਨ ਵਿੱਚ ਸੇਵਾ ਕਰ ਰਹੇ ਸਨ। ਇੱਥੇ ਕੀਰਤਪੁਰ ਵਿੱਚ ਹੀ ਗੁਰੂ ਪਰਿਵਾਰ ਤੇ ਸੰਗਤ ਵਿੱਚ ਜਾਓ ਭਰ ਰਿਹਾ ਸੀ। ਸਾਹਿਬਜ਼ਾਦੇ ਜੀ ਦੇ ਦਰਸ਼ਨਾਂ ਦਾ ਬੜੀ ਤੀਬਰਤਾ ਨਾਲ ਇੰਤਜ਼ਾਰ ਹੋ ਰਿਹਾ ਸੀ। ਸੋ ਸੰਗਤ ਤੇ ਸੂਰਜਮਲ ਦੇ ਪੋਤੇ ਆਦਿ ਪਰਿਵਾਰ ਦੇ ਵੱਡੇ ਛੋਟੇ ਦੂਰ ਤੱਕ ਅੱਗੋਂ ਲੈਣ ਵਾਸਤੇ ਆਏ। ਸ਼ਬਦ ਬਾਣੀ ਕੀਰਤਨ ਕਰਦੇ ਬਹੁਤ ਆਦਰ ਪਿਆਰ ਨਾਲ ਸ਼ਹਿਰ ਵਿੱਚ ਲੈ ਕੇ ਗਏ, ਸੋਹਣੇ ਥਾਂ ਉਤਾਰਾ ਦਿੱਤਾ। ਮਾਈਆਂ ਨੂੰ ਮਿਲ ਕੇ ਪਰਿਵਾਰ ਦੀਆਂ ਮਾਈਆਂ ਪ੍ਰਸੰਨ ਹੋਈਆਂ, ਬੜੇ ਚਿਰ ਦੀਆਂ ਵਿਛੜੀਆਂ ਸਨ। ਮਾਤਾ ਨਾਨਕੀ ਜੀ ਨੇ ਪੂਰਬ ਦੀਆਂ ਸੁਗਾਤਾਂ ਤਾਂ ਸਾਰੇ ਪਰਿਵਾਰ ਵਿੱਚ ਵੰਡੀਆਂ, ਪਰਸਪਰ ਦੋਹਾਂ ਪਰਿਵਾਰਾਂ ਦੇ ਮੇਲ ਜੋਲ ਬੜੇ ਆਨੰਦਮਈ ਹੋਏ। ਅਗਲੇ ਦਿਨ ਸਾਹਿਬਜ਼ਾਦੇ ਜੀ ਨੇ ਗੁਰੂ ਹਰਗੋਬਿੰਦ ਜੀ ਦੇ ਅਸਥਾਨ ਦੀ ਯਾਤਰਾ ਕੀਤੀ, ਫਿਰ ਬਾਬੇ ਗੁਰਦਿੱਤੇ ਦੇ ਅਸਥਾਨ ਦੀ ਯਾਤਰਾ ਕੀਤੀ, ਫਿਰ ਗੁਰੂ ਹਰਿਰਾਇ ਸਾਹਿਬ ਜੀ ਦੇ ਬਾਗ ਦਾ ਆਨੰਦ ਲਿਆ, ਸੈਰ ਕੀਤੀ, ਉਪਰੰਤ ਗੁਰੂ ਹਰਿਕ੍ਰਿਸ਼ਨ ਜੀ ਦੇ ਨਿਵਾਸ ਅਸਥਾਨ ਦੇ ਜਾ ਕੇ ਮੱਥਾ ਟੇਕਿਆ। ਮਾਤਾ ਕ੍ਰਿਸ਼ਨ ਕੌਰ ਜੀ ਨੇ ਬਹੁਤ ਆਦਰ ਦਿੱਤਾ, ਦਰਸ਼ਨ ਕਰਕੇ ਉਸ ਵਿਜੋਗਣੀ ਮਾਤਾ ਨੂੰ ਆਪਣੇ ਸੁਪੁੱਤਰ ਗੁਰੂ ਦੇ ਮਾਨੋ ਦਰਸ਼ਨ ਹੋਏ। ਉਸ ਤਰ੍ਹਾਂ ਦੇ ਚਾਓ ਨਾਲ ਭਰ ਕੇ ਸਾਹਿਬਾਂ ਨੂੰ ਪ੍ਰੇਮ ਅਥਰਵਾਂ ਨਾਲ ਆਦਰ ਦਿੱਤੋਸ, ਕਿਹੜਾ ਪ੍ਰਸ਼ਾਦ ਸਾਰੇ ਗੁਰਦੁਆਰਿਆਂ ਵਿੱਚ ਕਰਵਾਇਆ ਹੈ ਅਤੇ ਸਾਰੀ ਨਗਰੀ ਵਿੱਚ ਵੰਡਿਆ, ਘਰ ਘਰ ਉਤਸ਼ਾਹ ਮੰਗਲ ਚਾਰ ਹੋਏ ਹਨ। ਸਵੇਰੇ ਸੰਝਾਂ ਨੂੰ ਦੀਵਾਨ ਸੱਜੇ, ਨੇੜੇ ਨੇੜੇ ਦੇ ਗ੍ਰਾਮਾਂ ਦੇ ਲੋਕਾਂ ਨੇ ਆ ਕੇ ਦਰਸ਼ਨ ਕਰਕੇ ਸੁੱਖ ਪਾਇਆ, ਇੱਕ ਦਿਨ ਠਹਿਰ ਕੇ ਫਿਰ ਵਿਦਾਇਗੀ ਲਿੱਤੇ। ਉੱਧਰ ਆਨੰਦਪੁਰ ਤੋਂ ਕੁਛ ਮੁਖੀ ਸਿੱਖ ਅਤੇ ਮਸੰਦ ਸਾਹਿਬਜ਼ਾਦਾ ਜੀ ਨੂੰ ਲੈਣ ਵਾਸਤੇ ਕੀਰਤਪੁਰ ਆ ਪਹੁੰਚੇ। ਚਰਨਾ ਕਮਲਾਂ ਵਿੱਚ ਹਾਜ਼ਰ ਹੋ ਕੇ ਸਭ ਨੇ ਪ੍ਰਸ਼ਾਦ ਭੇਟ ਨਜ਼ਰ ਕੀਤੇ ਅਤੇ ਚਰਨਾਂ 'ਤੇ ਧਰਦੇ ਮੱਥਾ ਟੇਕਿਆ। ਬੜੇ ਅਦਬ ਨਾਲ ਸਤਿਕਾਰ ਨਾਲ ਆਨੰਦਪੁਰ ਨੂੰ ਲੈ ਤੁਰੇ। ਕੀਰਤਪੁਰ ਪਰਿਵਾਰ ਅਤੇ ਵਾਸੀਆਂ ਨੇ ਬੜੇ ਸੁੱਖਾਂ ਨਾਲ ਅੱਗੇ ਤਾਂ ਹੀ ਨਾਲ ਜਾ ਕੇ ਸਨਮਾਨ ਨਾਲ ਟੋਰਿਆ। ਟੁਰਦੇ ਸਾਹਿਬਜ਼ਾਦੇ ਸੂਰਜਮਲ ਦੇ ਪੋਤਰਿਆਂ ਨੂੰ ਹੱਸਦੇ ਹੱਸਦੇ ਕਹਿ ਗਏ, ਤੁਸਾਂ ਜੀ ਨੇ ਆਨੰਦਪੁਰ ਮੇਰੇ ਵਾਸ ਆ ਕੇ ਰਹਿਣਾ ਹੈ। ਉਹਨਾਂ ਨੇ ਵੀ ਪਿਆਰ ਅਤੇ ਚਾਉ ਨਾਲ ਸਤ ਬਚਨ ਆਖਿਆ। ਇਸ ਤਰ੍ਹਾਂ ਕੀਰਤਪੁਰ ਤੋਂ ਚੱਲ ਕੇ ਆਨੰਦਪੁਰ ਆਏ। ਜਦੋਂ ਨਵੀਂ ਨਗਰੀ ਨੇੜੇ ਰਹਿ ਗਈ ਤਾਂ ਆਨੰਦਪੁਰ ਦੀ ਸਿੱਖ ਸੰਗਤ ਕੀਰਤਨ ਕਰਦੀ ਅੱਗੋਂ ਸਵਾਗਤ ਲਈ ਆ ਮਿਲੀ। ਇਧਰੋਂ ਵੀ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਵਿੱਚ ਸ਼ਬਦ ਪੜ੍ਹਦੀ ਪੈਦਲ ਨਾਲ ਚੱਲ ਰਹੀ ਸੀ। ਦੋਵਾਂ ਸੰਗਤਾਂ ਦੇ ਆ ਪ੍ਰੇਮ ਨਾਲ ਮਿਲੀਆਂ, ਆਨੰਦ ਬੱਜਾ, ਸ਼ਬਦ ਦੀ ਚਨਕਾਰ ਬਣੀ। ਆਨੰਦਪੁਰ ਤੋਂ ਆਈਆਂ ਸਭਨਾਂ ਸੰਗਤਾਂ ਨੇ ਵਾਰੋ ਵਾਰੀ ਸਾਹਿਬਜ਼ਾਦੇ ਜੀ ਦੀਆਂ ਚਰਨ ਧੂੜਾਂ ਲਈਆਂ, ਅਸੀਸਾਂ ਲਈਆਂ ਅਤੇ ਮੱਥਾ ਟੇਕਿਆ। ਇਸ ਤਰ੍ਹਾਂ ਆਸ਼ੀਰਵਾਦ ਲੈਂਦੇ ਹੋਏ ਫੇਰ ਮਿਲ ਕੇ ਦੋਵੇਂ ਸੰਗਤਾਂ ਇੱਕ ਹੋ ਕੇ ਆਨੰਦਪੁਰ ਨੂੰ ਅਪੜੀਆਂ। ਨਗਰੀ ਦੇ ਬਾਜ਼ਾਰ ਸੰਗਤਾਂ ਨਾਲ ਕੋਠੇ ਅਤੇ ਮੰਡਪ ਨਾਰੀਆਂ ਨਾਲ ਪਰੇ ਪੈ ਸਨ। ਜਿਉਂ ਜਿਉਂ ਆਪ ਜੀ ਅੱਗੇ ਵਧੇ, ਫੁੱਲਾਂ ਦੀ ਵਰਖਾ ਅਤੇ ਗੁਲਾਬ ਦੇ ਛਿੜਕਾਓ ਹੋਣ ਲੱਗੇ। ਗੁਰਦੁਆਰੇ ਪੁੱਜੇ ਤਾਂ ਸ੍ਰੀ ਗੁਰੂ ਜੀ ਦੀ ਮਰਿਆਦਾ ਦੇ ਪੱਕੇ ਦਾਤਾ ਜੀ ਨੇ ਬਾਹਰ ਆ ਕੇ ਆਪਣੇ ਮਾਤਾ ਜੀ ਦੇ ਅੱਗੇ ਨਮਸਕਾਰ ਕੀਤੀ ਅਤੇ ਉਹਨਾਂ ਦਾ ਆਸ਼ੀਰਵਾਦ ਲਿਆ। ਫਿਰ ਸਾਹਿਬਜ਼ਾਦਾ ਜੀ ਨੇ ਪਿਤਾ ਜੀ ਦੇ ਚਰਨਾਂ 'ਤੇ ਸਿਰ ਧਰ ਦਿੱਤਾ। ਗੁਰੂ ਜੀ ਨੇ ਚਾਹ ਕੇ ਛਾਤੀ ਨਾਲ ਲਾ ਲਿਆ। ਸਾਹਿਬਜ਼ਾਦੇ ਜੀ ਪ੍ਰੇਮ ਨਾਲ ਪਿਆਰ ਨਾਲ ਬੇਬਲ ਹੋ ਕੇ ਪਿਤਾ ਜੀ ਨੂੰ ਚੰਪੜ ਗਏ। ਜੋਤ ਨੂੰ ਜੋਤ ਮਿਲੀ, ਪ੍ਰਕਾਸ਼ ਨੂੰ ਪ੍ਰਕਾਸ਼ ਮਿਲਿਆ, ਸਮੁੰਦਰ ਸਾਗਰ ਨੂੰ ਮਿਲਿਆ, ਦੋ ਤੋਂ ਮਾਨੋ ਇੱਕ ਰੂਪ ਹੋ ਗਏ। ਦੋਵੇਂ ਸੁਰਤਾਂ ਵਾਹਿਗੁਰੂ ਵਿੱਚ ਉਭੀਆਂ ਰਹੀਆਂ, ਆਪੇ ਵਿੱਚ ਇੱਕ ਹੋ ਕੇ ਖੁਭੀਆਂ ਰਹੀਆਂ, ਅਨੰਤ ਵਿੱਚ ਚੁੱਪ ਵਿੱਚ ਪਿਆਰ ਲੀਨਤਾ ਹੋ ਗਈ। ਇਸ ਪਿਆਰ ਲੀਨਤਾਈ ਦਾ ਪ੍ਰਭਾਵ ਬਾਹਰ ਵੀ ਪਿਆ, ਸਾਰੀ ਸੰਗਤ ਵਿੱਚ ਇੱਕ ਸੁਰਨ ਮਸੁਰਨ ਛਾ ਗਈ। ਨੈਣ ਭਰ ਗਏ ਪਰ ਪ੍ਰੇਮ ਨਾਲ, ਮਨ ਪ੍ਰਮ ਰਸ ਚੱਖਦੇ ਟਿਕ ਗਏ, ਸੁਰਤਾਂ ਸੁਰਤਿਆਂ ਦਾ ਰੰਗ ਲੈ ਕੇ ਆਨੰਦ ਵੱਲ ਝੁੱਕ ਗਈਆਂ, ਅੰਦਰੇ ਅੰਦਰ ਖੁੱਭ ਗਈਆਂ। ਜਦੋਂ ਅਨੰਤ ਦੇ ਹਲਾਰੇ ਨਾਲ ਪਿਤਾ ਪੁੱਤਰ ਦੇ ਨੈਣ ਖੁੱਲੇ, ਜੱਫੀਆਂ ਢਿੱਲੀਆਂ ਹੋਈਆਂ ਤਾਂ ਸਭ ਦੇ ਨੈਣ ਵੀ ਖੁੱਲੇ। ਪਿਤਾ ਪੁੱਤਰ ਸੰਗਮਪੁਰ, ਫੁੱਲਾਂ ਦੀ ਵਰਖਾ, ਪਹਿਲਾਂ ਤਾਂ ਗੁਰੂ ਜਾਣੇ ਅਰਸ਼ਾਂ ਤੋਂ ਗੁਪਤੋ ਗੁਪਤੀ ਹੁੰਦੀ ਰਹੀ, ਹੁਣ ਦਿਸਣਹਾਰ ਪ੍ਰੇਮ ਮੰਡਲ ਵਿੱਚ ਪ੍ਰੇਮੀਆਂ ਦੇ ਹੱਥੋਂ ਖੂਬ ਫੁੱਲ ਵਰਸੇ। ਹਾਂ, ਸਦਾ ਹੁੰਦੀ ਰਹੇ ਇਹ ਪੁਸ਼ਪ ਵਰਖਾ। ਇਸ ਆਤਮ ਮੇਲ ਪਰ, ਇਸ ਦੋਹਾਂ ਤੋਂ ਇੱਕ ਰੂਪ ਹੋ ਜਾਣ ਪਰ, ਸੋਹਣਿਆਂ ਸਾਈਆਂ ਦੀਆਂ ਰੰਗ ਰਤੀਆਂ ਸੁਰਤਾਂ ਉੱਪਰ ਸਦਾ ਇਸ ਤਰ੍ਹਾਂ ਹੀ ਰਹਿਮਤਾਂ ਦੇ फुल बरकते रह, सब नूं ठंड मिलती रहे। फिर गुरु जी सहज नाल अंदर नूं मुड़े ते अपने संघासन पर जा बराजे। बाह नूं चंबड़े लाल जी नाल नाल अंदर गए। संघासन ते बैठ के आप जी ने साहबजादे जी नूं गोद विच लै लिया। तुहां पवित्र सीनियां विच अनंत ठंड बख्शिश सहज बैठा होया। दोए सुरतां आनंद विच तद रूप हन। ऐसियां सुरतां वाले दोए शरीर एक होए बैठे हन। मानो पार ब्रह्म परमेश्वर दी प्रिय स्वरूपता ना दो रूप धार के ते फिर मिलके एक अनोखी एक रूपता धारण कर गई। ब्रह्म दा स्वरूप है असत भांत प्रिय। प्रिया दा अर्थ है प्रेम। इन्हां तिन्हां लक्षणां दे नाल दाता गुरु नानक सिरत सलाह दा मार्ग टोरन वाले चौथी लक्षण रलाई है सुहाण अर्थात सुंदरता। सुप्रिया स्वरूपता दी एकता अपने आप नूं आश्चर्य सुंदरता विच लिखा रही है। दोहां ज्योति स्वरूपां दी अंतरीव गति असत भांत प्रे लीन विच लीन होई पई है। पर शरीरधारी होण करके शरीर दी एकता विच ओ अंतरीव एकता अपने आप नूं सुंदरता दे रूप विच दर्शा रही है। सत सुहान आनंद रूप विच इस वेले प्रतख नैणा नूं प्रतख हो के देश काल विच दीदार हो रहे हैं। दीदारे करनहार देख देख के निहाल हो रहे हैं। सुहान दर्शन अकह अद्भुतता वाला है। कहा रंग बचा जो देखण हारियां दियां सूरतां नूं अनंत दी शो ला के आनंद विच रसमय करके रस विच लीनता दे रहा है। यह दर्शन ये धन मूर्ति दर्शन ध्यान प्रेमियों के नैणा विच आवसे हिरदे विच उतर जाए ते लह जाए। असम अगम अनंत दी देश ब्रह्म ब्रह्म मिलिया कोई न सकै भिन कर बलराम जियो। बिस्म पेखै बिस्म सुनिया बिस्माद नदरी आया। वाहिगुरु जी का खालसा वाहिगुरु जी की फतेह।